ਤਨ ਤਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਨਿੱਘੀ ਮਿੱਠੀ ਪਿਆਰੀ ਗੋਦ ਵੀ ਬੈਠੀ ਗੁਰੂ ਪਿਆਰੀ ਸਾਧ ਸੰਗਤ ਜੀਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਮੁਖ ਪਿਆਰੇ ਮਹਾਂਪੁਰਖਾਂ ਦੁਆਰਾ ਲਿਖੀਆਂ ਆਤਮਿਕ ਲਿਖਤਾਂ, ਆਤਿਸ਼ ਦੁਨੀਆ ਖੁਨਕ ਨਾਮ ਖਦਾਇਆ, ਕਲ ਤਾਤੀ ਠੰਡਾ ਹਰ ਨਾਉ, ਇਹ ਤੇ ਮਹਾਂਪੁਰਖਾਂ ਨੇ ਅੱਠ ਲੇਖਾਂ ਦੀ ਲੜੀ ਲਿਖੀ ਹੈ। ਆਪਾਂ ਅੱਠਵੇਂ ਭਾਗ ਨਾਲ ਸਾਂਝ ਕਰਾਂਗੇ ਲੇਖ ਨੰਬਰ 45, ਆਤਿਸ਼ ਦੁਨੀਆ ਖੁਨਕ ਨਾਮ ਖਦਾਇਆ, ਕਲ ਤਾਤੀ ਠੰਡਾ ਹਰ ਨਾਉ। ਇਸ ਜਨਮ ਵਿੱਚ ਮਲੀਨ ਬੁੱਧੀ ਦੀਆਂ ਨੀਵੀਆਂ ਰੁਚੀਆਂ ਦੁਆਰਾ ਅਸੀਂ ਦਿਨ ਰਾਤ ਭੈੜੇ ਖਿਆਲ, ਮਾੜੇ ਕਰਮ, ਈਰਖਾ, ਦਵੈਤ, ਬਦਲੇ ਦੀ ਭਾਵਨਾ, ਨਫ਼ਰਤ, ਤੁਸਵ, ਜ਼ੁਲਮ, ਨਿੰਦਾ, ਸ਼ੱਕ, ਖੁਦਗਰਜ਼ੀ, ਡਰ ਭੈ ਆਦਿ ਨੀਵੇਂ ਬਲਬਲਿਆਂ ਨਾਲ ਆਪਣੀ ਸੁਰਤ, ਮਤ, ਮਨ ਬੁੱਧ ਨੂੰ ਹੋਰ ਮਲੀਨ ਕਰੀ ਜਾਂਦੇ ਹਾਂ, ਜਿਨ੍ਹਾਂ ਦੁਆਰਾ ਸਾਡੀ ਮਾਨਸਿਕ ਅਗਨੀ ਹੋਰ ਵੱਧਦੀ ਜਾਂਦੀ ਹੈ। ਯਾਦ ਰੱਖਣ ਵਾਲਾ ਜ਼ਰੂਰੀ ਨੁਕਤਾ ਇਹ ਹੈ ਕਿ ਸਾਡੇ ਮਨ, ਬੁੱਧੀ, ਅੰਤਿਸ਼ ਕਰਨ ਦੀ ਮੈਲ ਹੀ ਸਾਡੇ ਮਾਨਸਿਕ ਭਾਂਬੜ ਦਾ ਬਾਲਣ ਹੈ। ਹਾਂਜੀ, ਯਾਦ ਰੱਖਣ ਵਾਲਾ ਜ਼ਰੂਰੀ ਨੁਕਤਾ ਇਹ ਹੈ ਕਿ ਸਾਡੇ ਮਨ, ਬੁੱਧੀ, ਅੰਤਿਸ਼ ਕਰਨ ਦੀ ਮੈਲ ਹੀ ਸਾਡੇ ਮਾਨਸਿਕ ਭਾਂਬੜ ਦਾ ਬਾਲਣ ਹੈ। ਸਾਡੇ ਅੰਦਰ ਜਿੰਨਾ ਜ਼ਿਆਦਾ ਤੀਖਣ ਮਾਨਸਿਕ ਬਾਲਣ ਹੋਵੇਗਾ, ਉਨਾ ਹੀ ਖਤਰਨਾਕ ਭਾਂਬੜ ਮਚੇਗਾ। ਦੂਜੇ ਲਫ਼ਜ਼ਾਂ ਵਿੱਚ ਸਾਡੀ ਅੰਦਰਲੀ ਮਾਨਸਿਕ ਮੈਲ ਦੀ ਮਿਕਦਾਰ ਅਤੇ ਸ਼ਕਤੀ ਅਨੁਸਾਰ ਹੀ ਸਾਨੂੰ ਸਰੀਰਕ ਅਤੇ ਮਾਨਸਿਕ ਭਿਆਨਕ ਬਿਮਾਰੀਆਂ ਅਥਵਾ ਨਤੀਜੇ ਭੁਗਤਣੇ ਪੈਂਦੇ ਹਨ। ਹਾਂਜੀ, ਧਿਆਨ ਦੇਣ ਯੋਗ ਗੱਲ ਹੈ, ਦੂਜੇ ਲਫ਼ਜ਼ਾਂ ਵਿੱਚ ਸਾਡੀ ਅੰਦਰਲੀ ਮਾਨਸਿਕ ਮੈਲ ਦੀ ਮਿਕਦਾਰ ਅਤੇ ਸ਼ਕਤੀ ਅਨੁਸਾਰ ਹੀ ਸਾਨੂੰ ਸਰੀਰਕ ਅਤੇ ਮਾਨਸਿਕ ਭਿਆਨਕ ਬਿਮਾਰੀਆਂ ਅਥਵਾ ਨਤੀਜੇ ਭੁਗਤਣੇ ਪੈਂਦੇ ਹਨ। ਉਦਾਹਰਨ ਵਜੋਂ, ਘਾਹ ਫੂਸ ਦਾ ਭਾਂਬੜ ਥੋੜ੍ਹੇ ਚਿਰ ਵਿੱਚ ਬੁੱਝ ਜਾਂਦਾ ਹੈ, ਲੱਕੜ ਦਾ ਭਾਂਬੜ ਕੁਝ ਦੇਰ ਤਾਈਂ ਰਹਿੰਦਾ ਹੈ, ਪੈਟਰੋਲ ਅਤੇ ਗੈਸ ਦੇ ਭਾਂਬੜ ਅਤਿਅੰਤ ਤਬਾਹੀ ਮਚਾਉਂਦੇ ਹਨ, ਬੰਬ ਦੀ ਤਬਾਹੀ ਦੇ ਨਤੀਜੇ ਤਾਂ ਕਈ ਸਾਲਾਂ ਤੱਕ ਤਾਈਂ ਰਹਿੰਦੇ ਹਨ, ਪਰਮਾਣੂ ਬੰਬ ਦੀ ਤਬਾਹੀ ਤਾਂ ਕਿਆਮਤ ਹੀ ਵਰਤਾ ਦਿੰਦੀ ਹੈ। ਜਿਉਂ ਜਿਉਂ ਅਸੀਂ ਆਪਣੇ ਨੀਵੀਆਂ ਰੁਚੀਆਂ ਵਾਲੇ ਖਿਆਲਾਂ ਨੂੰ ਦੁਹਰਾਉਂਦੇ ਹਾਂ, ਘੋਟਦੇ ਹਾਂ, ਅਭਿਆਸ ਕਰਦੇ ਹਾਂ, ਰੱਟ ਲਾਉਂਦੇ ਹਾਂ, ਤਿਉਂ ਤਿਉਂ ਸਾਡੀ ਔਸਰੀ ਮਾਇਕੀ ਮਾਨਸਿਕ ਸ਼ਕਤੀ ਵੱਧਦੀ ਜਾਂਦੀ ਅਤੇ ਦਾਮਰਿਕ ਬਣਦੀ ਜਾਂਦੀ ਹੈ। ਉਸੇ ਲਿਹਾਜ਼ ਨਾਲ ਸਾਡੇ ਮਨ ਤਨ ਉੱਤੇ ਭਿਆਨਕ ਅਸਰ ਹੁੰਦਾ ਹੈ, ਜਿਸ ਨਾਲ ਅਸੀਂ ਆਪ ਵੀ ਅਤਿਅੰਤ ਦੁਖੀ ਹੁੰਦੇ ਹਾਂ ਅਤੇ ਦੂਜਿਆਂ ਨੂੰ ਵੀ ਦੁਖੀ ਕਰਦੇ ਹਾਂ। ਇਸ ਤਰ੍ਹਾਂ ਨੀਵੇਂ ਖਿਆਲਾਂ ਅਤੇ ਨੀਵੀਆਂ ਰੁਚੀਆਂ ਦੇ ਅਭਿਆਸ ਨਾਲ ਅਸੀਂ ਆਪਣਾ ਮਨ ਮਲੀਨ ਕਰੀ ਜਾਂਦੇ ਹਾਂ, ਨੀਵੇਂ ਕਰਮ ਕਰਦੇ ਹਾਂ, ਪਾਪ ਕਮਾਉਂਦੇ ਹਾਂ, ਆਪਣਾ ਵਾਤਾਵਰਨ ਮਲੀਨ ਕਰਦੇ ਹਾਂ, ਆਪਣੇ ਮਾੜੇ ਭਾਗ ਘੱਟਦੇ ਹਾਂ, ਆਵਾਗਮਨ ਦੇ ਗੇੜ ਵਿੱਚ ਪੈਂਦੇ ਹਾਂ, ਜਮਾਂ ਦੇ ਬਸ ਪੈਂਦੇ ਹਾਂ, ਆਪ ਸੜਦੇ ਹਾਂ, ਦੂਜਿਆਂ ਨੂੰ ਸਾੜਦੇ ਹਾਂ ਅਤੇ ਆਤਿਸ਼ ਦੁਨੀਆ ਵਿੱਚ ਹੋਰ ਵਾਧਾ ਕਰਦੇ ਹਾਂ। ਇਹ ਸਾਡੀ ਅੰਦਰਲੀ ਮੈਲ, ਸਾਡੀ ਆਪੋ ਲਾਈ ਹੋਈ ਅੱਗ ਹੀ ਹੈ। ਹਾਂਜੀ, ਇਹ ਸਾਡੀ ਅੰਦਰਲੀ ਮੈਲ, ਸਾਡੀ ਆਪੋ ਲਾਈ ਹੋਈ ਅੱਗ ਹੀ ਹੈ ਜਿਹੜੀ ਸਾਡੀ ਸੁਰਤ ਨੂੰ ਮਾਇਕੀ ਮੰਡਲ ਵੱਲ ਬਾਹਰਮੁਖੀ ਕਰਕੇ ਖੰਡਾਓ ਵਿੱਚ ਲੈ ਜਾਂਦੀ ਹੈ। ਇਸ ਤਰ੍ਹਾਂ ਅੰਦਰਲੇ ਅਗਨ ਸੋਕ ਸਾਗਰ ਵਿੱਚ ਸਾਡੀ ਮਨ ਦੀ ਮੈਲ ਅੰਦਰਲੀ ਅੱਗ ਦਾ ਹੀ ਲਾਂਬੂ ਹੈ, ਜਿਹੜਾ ਸਾਡੇ ਮਨ ਨੂੰ ਹੋਰ ਮੈਲਾ ਕਰੀ ਜਾਂਦਾ ਹੈ ਅਤੇ ਸਾੜ ਦਿੰਦਾ ਹੈ। ਸਾਡਾ ਮਨ ਆਪਣੇ ਹੀ ਨੀਵੇਂ ਅਤੇ ਮੈਲੇ ਖਿਆਲਾਂ ਦੀ ਸ਼ੋਹ ਨਾਲ ਮਲੀਨ ਹੋ ਜਾਂਦਾ ਹੈ। ਸਾਡਾ ਮਨ ਆਪਣੇ ਹੀ ਨੀਵੇਂ ਅਤੇ ਮੈਲੇ ਖਿਆਲਾਂ ਦੀ ਸ਼ੋਹ ਨਾਲ ਮਲੀਨ ਹੋ ਜਾਂਦਾ ਹੈ ਅਤੇ ਸਾਡੀ ਸੁਰਤ ਮਾਇਕੀ ਅਗਨ ਨਾਲ ਤਪ ਜਾਂਦੀ ਹੈ, ਖਿੰਡ ਜਾਂਦੀ ਹੈ, ਮੈਲੀ ਹੋ ਜਾਂਦੀ ਹੈ, ਭਾਰੀ ਹੋ ਜਾਂਦੀ ਹੈ। ਅਤੇ ਅਸੀਂ ਪੰਜਾਂ ਬਾਸ਼ਨਾਵਾਂ ਦੇ ਅਧੀਨ ਕਰਮ ਕਰਦੇ ਹਾਂ ਅਤੇ ਨਤੀਜੇ ਭੁਗਤਦੇ ਹਾਂ। ਪੱਥਰ ਉੱਤੇ ਡਿੱਗ ਕੇ ਅੱਗ ਦੀ ਚੰਗਿਆੜੀ ਆਪਣੇ ਆਪ ਬੁੱਝ ਜਾਂਦੀ ਹੈ, ਕਿਉਂਕਿ ਉਹ ਚੰਗਿਆੜੀ ਦੇ ਮਗਣ ਲਈ ਕੋਈ ਬਾਲਣ ਨਹੀਂ ਹੁੰਦਾ। ਇਸੇ ਤਰ੍ਹਾਂ ਜੇਕਰ ਸਾਡੇ ਮਨ ਵਿੱਚ ਕੋਈ ਮੈਲ ਦਾ ਬਾਲਣ ਨਾ ਹੋਵੇ ਤਾਂ ਸਾਡੇ ਉੱਤੇ ਮਾਇਕੀ ਚੰਗਿਆੜੀਆਂ ਦਾ ਕੋਈ ਅਸਰ ਨਹੀਂ ਹੋ ਸਕਦਾ ਅਤੇ ਚੰਗਿਆੜੀਆਂ ਆਪਣੇ ਆਪ ਬੁੱਝ ਜਾਂਦੀਆਂ ਹਨ। ਅਸਲ ਵਿੱਚ ਮੈਲ ਦਾ ਮੁੱਢਲਾ ਜਾਂ ਬੁਨਿਆਦੀ ਕਾਰਨ ਜੀਵ ਦੀ ਹਉਮੈ ਹੀ ਹੈ। ਮੈਲ ਦਾ ਮੁੱਢਲਾ ਜਾਂ ਬੁਨਿਆਦੀ ਕਾਰਨ ਜੀਵ ਦੀ ਹਉਮੈ ਹੀ ਹੈ। ਹਉਮੈ ਦੀ ਕਲਪਨਾ ਦੁਆਰਾ ਸਾਡੀ ਅਡਰੀ ਹਸਤੀ ਮੈਂ ਮੇਰੀ ਬਣਦੀ ਹੈ। ਮਾਇਆ ਦੇ ਪਰਮ ਭਲਾਵੇ ਵਿੱਚੋਂ ਹੀ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਉਪਜਦੇ ਹਨ। ਪੰਚ ਪੂਤ ਜਣੇ ਇੱਕ ਮਾਏ, ਇਹਨਾਂ ਦੇ ਅਸਰ ਹੇਠਾਂ ਅਨੇਕਾਂ ਨੀਵੇਂ ਅਤੇ ਮੈਲੇ ਖਿਆਲ, ਤਰੰਗ, ਬਲਬਲੇ, ਭਾਵਨਾ, ਈਰਖਾ, ਦਵੈਤ, ਡਰ, ਸ਼ੱਕ, ਸਾੜਾ, ਕੁਲਝਣਾ, ਵੈਰ ਵਿਰੋਧ, ਘਿਰਨਾ, ਰੋਸੇ ਗਿਲੇ ਆਦਿ ਦੀਆਂ ਅਨੇਕਾਂ ਬਾਸ਼ਨਾਵਾਂ ਉਤਪੰਨ ਅਤੇ ਪ੍ਰਵਿਰਤ ਹੁੰਦੀਆਂ ਹਨ। ਇਹ ਸਾਰੀਆਂ ਬਾਸ਼ਨਾਵਾਂ ਜਾਂ ਨੀਵੇਂ ਖਿਆਲ ਹਉਮੈ ਵਿੜੇ ਮਨ ਦੀ ਸੂਖਮ ਮੈਲ ਹੀ ਹੈ। ਲੱਕੜ ਵਿੱਚ ਸੂਖਮ ਅਗਨੀ ਗੁੱਝੇ ਰੂਪ ਵਿੱਚ ਪ੍ਰਵੇਸ਼ ਹੈ। ਲੱਕੜ ਵਿੱਚ ਸੂਖਮ ਅਗਨੀ ਗੁੱਝੇ ਰੂਪ ਵਿੱਚ ਪ੍ਰਵੇਸ਼ ਹੈ, ਪਰ ਜਦ ਇਸ ਨੂੰ ਚੰਗਿਆੜੀ ਲੱਗ ਜਾਵੇ ਤਾਂ ਅਗਨੀ ਪ੍ਰਗਟ ਹੋ ਕੇ ਭਾਂਬੜ ਰੂਪ ਵਿੱਚ ਗੱਜ ਪੈਂਦੀ ਹੈ ਅਤੇ ਤਬਾਹੀ ਮਚਾਉਂਦੀ ਹੈ। ਇਹ ਸੂਖਮ ਅਗਨੀ ਦੀ ਗੁੱਝੀ ਅੰਸ਼ ਸਾਰੀਆਂ ਜੂਨਾਂ ਵਿੱਚ ਅੱਡੋ ਅੱਡਰੀ ਸੀਮਾ ਵਿੱਚ ਪ੍ਰਵੇਸ਼ ਹੈ, ਕਿਉਂਕਿ ਇਹ ਅਗਨੀ ਦਾ ਤੱਤ ਸਾਰੀਆਂ ਜੂਨਾਂ ਦੀ ਹੋਣ ਦਾ ਇੱਕ ਜੁਜ ਹੈ। ਪਰ ਇਨਸਾਨ ਵਿੱਚ ਇਸ ਸੂਖਮ ਗੁੱਝੀ ਅਗਨੀ ਤੱਤ ਦਾ ਕੋਈ ਹੱਦ ਬੰਨਾ ਨਹੀਂ ਹੈ, ਕਿਉਂਕਿ ਇਨਸਾਨ ਨੇ ਆਪਣੀ ਬੁੱਧੀ ਦੀ ਸ਼ਕਤੀ ਦੁਆਰਾ ਇਹਨਾਂ ਬਾਸ਼ਨਾਵਾਂ ਦੀ ਖੋਜ ਅਤੇ ਅਭਿਆਸ ਕਰਕੇ ਅਤਿਅੰਤ ਦਰਜੇ ਤਾਈਂ ਆਪਣੇ ਅੰਦਰ ਵਿਕਾਸ ਕਰ ਲਿਆ ਹੈ। ਸਿਰਫ ਅੰਦਰ ਹੀ ਨਹੀਂ ਬਲਕਿ ਵਿਗਿਆਨ ਦੁਆਰਲਾ ਬਾਹਰਲੇ ਕੁਦਰਤੀ ਤੱਤਾਂ ਦੀ ਡੂੰਘੀ ਖੋਜ ਕਰਕੇ ਇਹਨਾਂ ਦੀਆਂ ਲੁਕੀਆਂ ਹੋਈਆਂ ਗੁੱਝੀਆਂ ਸ਼ਕਤੀਆਂ ਨੂੰ ਬੇਅੰਤ ਦਰਜੇ ਤਾਈਂ ਪ੍ਰਗਟ ਅਤੇ ਪ੍ਰਵਿਰਤ ਕਰ ਲਿਆ ਹੈ। ਇਸ ਦੇ ਨਤੀਜੇ ਵਜੋਂ ਐਟਮ ਬੰਬ ਅਤੇ ਪਰਮਾਣੂ ਮਿਜ਼ਾਈਲ ਬਣ ਚੁੱਕੇ ਹਨ, ਜਿਨ੍ਹਾਂ ਦੇ ਨਤੀਜਿਆਂ ਤੋਂ ਸਾਰੀ ਦੁਨੀਆ ਦਾ ਸਾਹ ਸੁੱਕਿਆ ਹੋਇਆ ਹੈ ਅਤੇ ਭੈ ਭੀਤ ਹੋ ਕੇ ਤਰਾਹ ਤਰਾਹ ਕਰ ਰਹੀ ਹੈ। ਅਸਲ ਵਿੱਚ ਇਹ ਭਿਆਨਕ ਅਗਨੀ ਦੀਆਂ ਪ੍ਰਾਪਤੀਆਂ ਅਤੇ ਕ੍ਰਿਸ਼ਮੇ ਸਾਡੀ ਅੰਦਰਲੀ ਮਾਨਸ ਅਗਨੀ ਦਾ ਪ੍ਰਤੱਖ ਬਾਹਰਲਾ ਪ੍ਰਗਟਾਵਾ ਅਤੇ ਪ੍ਰਤੀਕ ਹਨ। ਇਸ ਤਰ੍ਹਾਂ ਅਨਸਾਰ ਨੇ ਸਾਰੀ ਸ੍ਰਿਸ਼ਟੀ ਨੂੰ ਇੱਕ ਅਥਾਹ ਅਗਨ ਸੋਕ ਸਾਗਰ ਅਤੇ ਆਤਿਸ਼ ਦੁਨੀਆ ਬਣਾ ਰੱਖਿਆ ਹੈ। ਇਸ ਦਾ ਮੁਜਰਮ ਸਾਡੀ ਹਉਮੈ ਹੀ ਹੈ। ਹਾਂਜੀ, ਇਸ ਦਾ ਮੁਜਰਮ ਸਾਡੀ ਹਉਮੈ ਹੀ ਹੈ, ਜਿਸ ਨੇ ਬੁੱਧੀ ਦੀ ਸ਼ਕਤੀ ਨੂੰ ਨੀਵੇਂ ਅਤੇ ਗਲਤ ਪਾਸੇ ਵਰਤ ਕੇ ਸਾਰੀ ਦੁਨੀਆ ਨੂੰ ਅਗਨ ਕੁੰਡ ਅਥਵਾ ਨਰਕ ਬਣਾ ਦਿੱਤਾ ਹੈ। ਇਹ ਅੰਦਰਲੀ ਮਾਨਸਿਕ ਅਗਨੀ ਗੁੱਝੇ ਤੌਰ 'ਤੇ ਸਾਰਿਆਂ ਪ੍ਰਾਣੀਆਂ ਦੇ ਹਿਰਦਿਆਂ ਅੰਦਰ ਸੁਲਗਦੀ ਰਹਿੰਦੀ ਹੈ, ਪਰ ਸਾਨੂੰ ਇਸ ਦਾ ਅਹਿਸਾਸ ਨਹੀਂ ਹੁੰਦਾ। ਇਸੇ ਕਰਕੇ ਕੋਈ ਵੀ ਇਨਸਾਨ ਇਹ ਮੰਨਣ ਨੂੰ ਤਿਆਰ ਨਹੀਂ ਕਿ ਉਸਦੇ ਅੰਦਰ ਅਗਨੀ ਧੁੱਖ ਰਹੀ ਹੈ। ਅਸੀਂ ਆਪਣੀ ਐਸੀ ਗੁੱਝੀ ਸੂਖਮ ਅੰਦਰਲੀ ਮਾਨਸ ਅਗਨੀ ਨੂੰ ਸਹਿ ਸਵਾਏ ਜਾਂ ਜਾਣ ਬੁੱਝ ਕੇ ਹਾਰ ਸ਼ਿੰਗਾਰ ਨਾਲ, ਸਵਾਦਾਂ ਦੇ ਰਸਾਂ ਨਾਲ, ਅਜਾਈਂ ਰੁਝੇਵਿਆਂ ਨਾਲ, ਅਨੇਕਾਂ ਕਿਸਮਾਂ ਦੇ ਮਨੋਰੰਜਨਾਂ ਨਾਲ, ਫਲਾਸਫੀਆਂ ਨਾਲ, ਕਈ ਕਿਸਮਾਂ ਦੇ ਨਸ਼ਿਆਂ ਦੀ ਖੁਮਾਰੀ ਨਾਲ ਭੁਲਾਉਣ, ਟਾਲਣ ਜਾਂ ਛੁਪਾਉਣ ਦੀ ਕੋਸ਼ਿਸ਼ ਵਿੱਚ ਲੱਗੇ ਰਹਿੰਦੇ ਹਨ। ਫਿਰ ਵੀ ਇਹ ਜਦ ਕਦੇ ਇਸ ਗੁੱਝੀ ਸੁਲਗਦੀ ਚੰਗਿਆਰੀ ਨੂੰ ਕੋਈ ਅਕਸਾਟ ਮਿਲਦੀ ਹੈ ਤਾਂ ਇਹ ਮਗ ਪੈਂਦੀ ਹੈ ਅਤੇ ਭਾਂਬੜ ਬਣ ਕੇ ਤਬਾਹੀ ਮਚਾਉਂਦੀ ਹੈ। ਇਸੇ ਤਰ੍ਹਾਂ ਇਨਸਾਨ ਦਿਨ ਰਾਤ ਸਾਰੀ ਉਮਰ ਇਸ ਸੂਖਮ ਗੁੱਝੇ ਅਗਨ ਸੋਕ ਸਾਗਰ ਵਿੱਚ ਪਲਚਦੇ, ਸੜਦੇ, ਜਲਦੇ, ਬਲਦੇ ਰਹਿੰਦੇ ਹਨ। ਕਿੰਨੀ ਅਨੋਖੀ ਗੱਲ ਹੈ ਕਿ ਅਸੀਂ ਇਤਨੇ ਸਿਆਣੇ ਗਿਆਨੀ, ਪੰਡਿਤ, ਵਿਦਵਾਨ, ਵਿਗਿਆਨੀ, ਫਿਲਾਸਫਰ, ਭਲੇ ਭਲੇਰੇ, ਦਿਗੰਬਰ, ਅਫਲਾਤੂਨ, ਅਸ਼ਰਫੁਲ ਮਖਲੂਕਾਤ, ਗੁਰੂ, ਭਗਵਾਨ, ਅਚਾਰੀਆ ਖਵਾਉਂਦੇ ਹੋਏ ਵੀ ਆਪਣੀ ਅੰਦਰਲੀ ਸੂਖਮ ਗੁੱਝੀ ਅਗਨੀ ਨੂੰ ਮਹਿਸੂਸ ਕਰਨ, ਜਾਣਨ, ਸਮਝਣ, ਬੁੱਝਣ, ਚੀਨਣ, ਸਿੱਝਣ, ਪਹਿਚਾਨਣ ਤੋਂ ਅਸਮਰੱਥ ਹਾਂ। ਜਦ ਸਾਨੂੰ ਆਪਣੀ ਮਰਜ਼ ਦੀ ਹੀ ਸੋਝੀ ਨਹੀਂ ਤਾਂ ਇਲਾਜ ਕਿਸ ਤਰ੍ਹਾਂ ਹੋ ਸਕਦਾ ਹੈ? ਅਸੀਂ ਜਦ ਕਦੇ ਮਾਨਸਿਕ ਅਗਨੀ ਦੇ ਸਾੜ ਤੋਂ ਅਸੀਂ ਜਦ ਕਦੇ ਮਾਨਸਿਕ ਅਗਨੀ ਦੇ ਸਾੜ ਤੋਂ ਅਤਿਅੰਤ ਦੁਖੀ ਹੁੰਦੇ ਹਾਂ ਤਾਂ ਨਸ਼ਿਆਂ ਅਤੇ ਨੀਵੇਂ ਮਨੋਰੰਜਾਂ ਵਿੱਚ ਖਚਤ ਹੋ ਕੇ ਆਰਜ਼ੀ ਤੌਰ 'ਤੇ ਇਸ ਸਾੜੇ ਨੂੰ ਭੁਲਾਉਣ ਜਾਂ ਟਾਲਣ ਦੀ ਕੋਸ਼ਿਸ਼ ਕਰਦੇ ਹਾਂ। ਗੁਰੂ ਬਾਬੇ ਨੇ ਗੁਰਬਾਣੀ ਵਿੱਚ ਇਸ ਮੌਲਿਕ ਮਰਜ਼ ਮਾਨਸਿਕ ਅਗਨੀ ਦੀ ਬਾਬਤ ਚੰਗੀ ਤਰ੍ਹਾਂ ਬਿਆਨ ਕੀਤਾ ਹੈ ਅਤੇ ਇਸ ਦੇ ਨਤੀਜਿਆਂ ਬਾਰੇ ਤਾੜਨਾ ਕੀਤੀ ਹੈ, ਪਰ ਅਸੀਂ ਮਾਇਕੀ ਰਜੇਵਿਆਂ ਵਿੱਚ ਇਤਨੇ ਗਲਤਾਨ ਹਾਂ ਕਿ ਗੁਰਬਾਣੀ ਦੀ ਤਾੜਨਾ ਅਤੇ ਬਚਾਓ ਦੇ ਸਾਧਨਾਂ ਵੱਲ ਸਾਨੂੰ ਧਿਆਨ ਦੇਣ ਦੀ ਫੁਰਸਤ ਹੀ ਨਹੀਂ, ਸਮਝਣ ਦੀ ਕੋਸ਼ਿਸ਼ ਹੀ ਨਹੀਂ, ਅਨੁਭਵ ਕਰਨ ਦੀ ਲੋੜ ਹੀ ਨਹੀਂ, ਸ਼ਰਧਾ ਭਾਵਨੀ ਵੀ ਨਹੀਂ, ਮੰਨਣ ਵਿੱਚ ਹੀ ਨਹੀਂ ਆਉਂਦੇ, ਕਮਾਉਣਾ ਤਾਂ ਕੀ ਸੀ? ਕਿਉਂਕਿ ਇਹ ਗੁੱਝੀ ਅਗਨੀ ਸਾਡੇ ਜੀਵਨ ਦਾ ਅੰਗ ਬਣ ਚੁੱਕੀ ਹੈ ਅਤੇ ਜਨਮਾਂ ਜਮਾਂਤਰਾਂ ਤੋਂ ਅਸੀਂ ਇਸ ਵਿੱਚ ਹੰਢ ਕੇ ਮਨੂਰ ਹੋ ਚੁੱਕੇ ਹਾਂ। ਭਾਵੇਂ ਅਸੀਂ ਆਪਣੇ ਅੰਦਰਲੀ ਮਾਨਸਿਕ ਅਗਨੀ ਨੂੰ ਮਹਿਸੂਸ ਕਰੀਏ ਜਾਂ ਨਾ, ਪਰ ਇਸ ਦੇ ਅਸਰ, ਰੰਗਤ ਅਤੇ ਭਾ ਸਾਡੇ ਰੋਜ਼ਾਨਾ ਜੀਵਨ ਦੇ ਹਰ ਪੱਖ, ਕਿਹੜੇ ਕਿਹੜੇ ਪੱਖ ਹਨ? ਜਿਵੇਂ ਕਿ ਚਿਹਰੇ ਦੀ ਉਦਾਸੀ ਵਿੱਚ, ਰੁੱਖੇਪਣ ਵਿੱਚ, ਗ੍ਰਹਿਸਤ ਦੇ ਫਿਕਰ ਵਿੱਚ, ਚਿੰਤਾ ਦੀਆਂ ਲਕੀਰਾਂ ਵਿੱਚ, ਡਰ ਪੈ ਦੇ ਚਿਹਨਾਂ ਵਿੱਚ, ਮੱਥੇ ਦੀ ਤਿਉੜੀ ਵਿੱਚ, ਚਮਕਹੀਣ ਅੱਖਾਂ ਵਿੱਚ, ਘਿਣਤ ਸੁਭਾਅ ਵਿੱਚ, ਸਰੀਰ ਦੀ ਬੇਚੈਨੀ ਵਿੱਚ, ਢੈਂਦੀਆਂ ਕਲਾਂ ਵਿੱਚ, ਸੁਭਾਅ ਦੇ ਚਿੜਚਿੜੇਪਣ ਵਿੱਚ, ਫੋਕੇ ਰੁੱਖੇ ਬੋਲਾਂ ਵਿੱਚ, ਨੀਵੇਂ ਖਿਆਲਾਂ ਵਿੱਚ, ਨੀਵੀਂ ਸੋਚਣੀ ਵਿੱਚ, ਮੈਲੀ ਚਿਤਵਣੀ ਵਿੱਚ, ਮੈਲੀ ਵਿਚਾਰ ਵਿੱਚ, ਮੈਲੇ ਬਲਬਲਿਆਂ ਵਿੱਚ, ਨੀਵੀਆਂ ਭਾਵਨਾਵਾਂ ਵਿੱਚ, ਗਲਤ ਨਿਸ਼ਚਿਆਂ ਵਿੱਚ, ਗਲਤ ਭਰਮਾਂ ਵਿੱਚ, ਕੂੜੇ ਵਹਿਮਾਂ ਵਿੱਚ, ਨੀਵੀਆਂ ਰੁਚੀਆਂ ਵਿੱਚ, ਭੈੜੇ ਕਰਮਾਂ ਵਿੱਚ, ਫੋਕੇ ਕਰਮ ਕਾਂਡਾਂ ਵਿੱਚ, ਮੁਰਦੇ ਸਾਧਨਾਂ ਵਿੱਚ, ਗੰਦਲੇ ਵਿਹਾਰ ਵਿੱਚ, ਨੀਵੇਂ ਆਚਾਰ ਵਿੱਚ, ਧਰਮ ਵੱਲੋਂ ਬੇਰੁਚੀ ਵਿੱਚ, ਸ਼ਰਧਾਹੀਣਤਾ ਵਿੱਚ, ਮਨਮੁਖਤਾਈ ਵਿੱਚ, ਕਠੋਰਤਾ ਵਿੱਚ, ਆਪ ਮੁਆਰੇ ਅਵਸ਼ ਪ੍ਰਗਟ ਅਤੇ ਪ੍ਰਵਿਰਤ ਹੁੰਦੇ ਰਹਿੰਦੇ ਹਨ। ਹਉਮੈ ਵਿੱਚੋਂ ਮਾਇਕੀ ਭਰਮ ਪਲਾਵਾ ਉਪਜਦਾ ਹੈ ਭਰਮ ਪਲਾਵੇ ਵਿੱਚੋਂ ਨੀਵੇਂ ਖਿਆਲ ਉਪਜਦੇ ਹਨ, ਨੀਵੇਂ ਖਿਆਲਾਂ ਤੋਂ ਮਲੀਨ ਰੁਚੀਆਂ ਉਪਜਦੀਆਂ ਹਨ, ਮਲੀਨ ਰੁਚੀਆਂ ਤੋਂ ਭੈੜੇ ਕਰਮ ਹੁੰਦੇ ਹਨ, ਮਲੀਨ ਖਿਆਲਾਂ ਤੋਂ ਭੈੜੇ ਕਰਮਾਂ ਨਾਲ ਮਨ ਮੈਲਾ ਹੁੰਦਾ ਹੈ। ਮਾਨਸਿਕ ਮਲੀਨਤਾ ਹੀ ਮਾਨਸਿਕ ਗੁੱਝੀ ਅਗਨੀ ਦਾ ਬਾਲਣ ਹੈ। ਮਾਨਸਿਕ ਅਗਨੀ ਦੇ ਸਾੜ ਵਿੱਚੋਂ ਦੁੱਖ ਕਲੇਸ਼ ਉਪਜਦੇ ਹਨ। ਮਾਨਸਿਕ ਅਗਨੀ ਮਾਇਆ ਵਿੱਚੋਂ ਉਪਜਦੀ ਹੈ। ਦਰਅਸਲ ਮਾਇਆ ਅਤੇ ਸੂਖਮ ਅਗਨੀ ਦਾ ਸਰੂਪ ਇੱਕੋ ਹੀ ਹੈ। ਮਾਇਆ ਅਗਨ ਸਭ ਇੱਕੋ ਜਿਹੀ ਕਰਤੈ ਖੇਲ ਰਚਾਇਆ। ਇਸ ਤਰ੍ਹਾਂ ਸਾਰੀ ਦੁਨੀਆ ਇਸੇ ਅਗਨ ਸੋਕ ਸਾਗਰ ਅਥਵਾ ਆਤਿਸ਼ ਦੁਨੀਆ ਵਿੱਚ ਪਲਚ ਪਲਚ ਕੇ ਸੜ ਬਲ ਰਹੀ ਬਲ ਜਲ ਰਹੀ ਹੈ। ਇਹ ਗੱਲ ਚੰਗੀ ਤਰ੍ਹਾਂ ਸਮਝਣ ਅਤੇ ਦ੍ਰਿੜ ਕਰਨ ਵਾਲੀ ਹੈ ਕਿ ਜਦ ਤਾਈਂ ਸਾਡੇ ਹਿਰਦੇ ਵਿੱਚ ਜਦ ਤਾਈਂ ਸਾਡੇ ਹਿਰਦੇ ਵਿੱਚ ਭਰਮ, ਦੂਜਾ ਭਾਉ, ਈਰਖਾ, ਦਵੈਤ, ਸਾੜਾ, ਘਿਰਨਾ, ਵਿਤਕਰਾ, ਸ਼ੱਕ, ਡਰ ਪੈ, ਚਿੰਤਾ, ਕਾਮ, ਕ੍ਰੋਧ, ਲੋਭ, ਮੋਹ, ਹੰਕਾਰ, ਤ੍ਰਿਸ਼ਨਾ, ਆਸਾ, ਮਨਸਾ, ਬਦਲੇ ਦੀ ਭਾਵਨਾ ਲੇਸ ਮਾਤਰ ਵੀ ਹੈ ਤਾਂ ਹੀ ਸਾਡੇ ਮਨ ਵਿੱਚ ਮੈਲ ਹੈ, ਭਰਮ ਹੈ, ਹਨੇਰ ਹੈ, ਹਉਮੈ ਹੈ, ਔਗਣ ਹਨ, ਨੀਵੀਆਂ ਰੁਚੀਆਂ ਹਨ, ਢੈਂਦੀਆਂ ਕਲਾ ਹਨ, ਪਾਪ ਹੈ, ਦੁੱਖ ਕਲੇਸ਼ ਹੈ, ਅਗਨੀ ਹੈ, ਆਵਾਗਮਨ ਹੈ, ਜਮਾਂ ਦੀ ਸਜ਼ਾ ਹੈ, ਨਰਕ ਹੈ। ਇਸ ਦੇ ਐਨ ਉਲਟ ਜੇ ਮਨ ਮੈਲ ਰਹਿਤ ਜਾਂ ਨਿਰਮਲ ਹੋਵੇ, ਹਾਂਜੀ, ਜੇ ਮਨ ਮੈਲ ਰਹਿਤ ਜਾਂ ਨਿਰਮਲ ਹੋਵੇ ਤਾਂ ਜੀਵਨ ਦੇ ਹਰ ਪੱਖ ਤੋਂ ਪ੍ਰੀਤ, ਪ੍ਰੇਮ, ਚਾਓ, ਰਸ, ਰੰਗ, ਖੁਸ਼ੀ, ਸ਼ਾਂਤੀ, ਖੇੜਾ, ਸਹਿਜ, ਰੌਣਕ, ਤਾਜ਼ਗੀ, ਚੜ੍ਹਦੀਆਂ ਕਲਾ, ਦਇਆ, ਖਿਮਾ ਦੇ ਚਿੰਨ ਮੱਲੋ ਮੱਲੀ ਸਹਿ ਸਵਾਏ ਪ੍ਰਕਾਸ਼ਿਤ ਹੋਣਗੇ ਅਤੇ ਇਹ ਦੈਵੀ ਗੁਣ ਡੁੱਲ ਡੁੱਲ ਪੈਣਗੇ। ਇਸ ਲਈ ਜੀਵਨ ਦੀਆਂ ਇਹਨਾਂ ਦੋਹਾਂ ਹਾਲਤਾਂ ਨੂੰ ਚੰਗੀ ਤਰ੍ਹਾਂ ਸਮਝਣ, ਜਾਣਨ, ਪਹਿਚਾਨਣ, ਨਖੇੜਨ, ਵਿਚਾਰ, ਨਿਰਣਾ ਕਰਨ, ਅਨੁਭਵ ਕਰਨ ਦੀ ਅਤਿਅੰਤ ਲੋੜ ਹੈ ਤਾਂ ਕਿ ਅਸੀਂ ਆਪਣੇ ਲਈ ਇਹਨਾਂ ਦੋਹਾਂ ਹਾਲਤਾਂ ਵਿੱਚੋਂ ਚੋਣ ਕਰਕੇ ਆਪਣੇ ਜੀਵਨ ਨੂੰ ਸਹੀ ਸੇਧ ਦੇ ਸਕੀਏ। ਇਸ ਦੀਰਘ ਅਤੇ ਜ਼ਰੂਰੀ ਚੋਣ ਤੋਂ ਬਗੈਰ ਅਸੀਂ ਆਪਣੇ ਮਨ ਦੇ ਪੁਰਾਣੇ ਬਹਿਣ ਜਾਂ ਰੋਡ ਵਿੱਚ ਹੀ ਰੁੜੀ ਜਾਵਾਂਗੇ ਅਤੇ ਗੁੱਝੀ ਮਾਨਸ ਅਗਨੀ ਵਿੱਚ ਸੜਦੇ ਬਲਦੇ ਤੜਫਦੇ ਦੁਖੀ ਹੋ ਕੇ ਨਰਕ ਭੋਗਦੇ ਰਹਾਂਗੇ ਅਤੇ ਜਮਾਂ ਦੇ ਬਸ ਪਵਾਂਗੇ। ਇਹ ਅਹਿਮ ਨਿਰਣਾ ਅਤੇ ਚੋਣ ਕਰਕੇ ਸਹੀ ਆਤਮਿਕ ਜੀਵਨ ਸੇਧ ਵੱਲ ਮਨ ਨੂੰ ਮੋੜਨ ਲਈ ਸਾਧ ਸੰਗਤ ਅਥਵਾ ਬਖਸ਼ਿਆ ਹੋਇਆ ਗੁਰ ਪਿਆਰਿਆਂ ਮਹਾਂਪੁਰਖਾਂ ਦੀ ਸੰਗਤ ਜ਼ਰੂਰੀ ਅਤੇ ਲਾਜ਼ਮੀ ਹੈ ਜੀ। ਇਹ ਅਹਿਮ ਨਿਰਣਾ ਅਤੇ ਚੋਣ ਕਰਕੇ ਸਹੀ ਆਤਮਿਕ ਜੀਵਨ ਸੇਧ ਵੱਲ ਮਨ ਨੂੰ ਮੋੜਨ ਲਈ ਸਾਧ ਸੰਗਤ ਅਥਵਾ ਬਖਸ਼ਿਆ ਹੋਇਆ ਗੁਰਮੁਖ ਪਿਆਰਿਆਂ ਮਹਾਂਪੁਰਖਾਂ ਦੀ ਸੰਗਤ ਜ਼ਰੂਰੀ ਅਤੇ ਲਾਜ਼ਮੀ ਹੈ। ਐਸੀ ਜਿਉਂਦੀ ਜਾਗਦੀ ਉੱਚੀ ਸੁੱਚੀ ਸਾਧ ਸੰਗਤ ਵਿੱਚ ਵਿਚਰਦਿਆਂ ਹੋਇਆਂ ਸਾਡੇ ਮਨ ਦਾ ਰੁੱਖ ਸਹਿਜੇ ਸਹਿਜੇ ਬਦਲਦਾ ਜਾਵੇਗਾ ਅਤੇ ਜੀਵਨ ਦੇ ਹਰ ਪੱਖ ਵਿੱਚ ਤਬਦੀਲੀ ਨਜ਼ਰ ਆਵੇਗੀ। ਮਨ ਇਕੱਠਾ ਹੋਵੇਗਾ, ਮਨ ਸ਼ਾਂਤ ਹੋਵੇਗਾ, ਦੈਵੀ ਗੁਣ ਉਪਜਣਗੇ, ਔਗੁਣਾਂ ਦੀ ਰੁਚੀ ਘਟਦੀ ਜਾਵੇਗੀ, ਮਾਨਸਿਕ ਮੈਲ ਘਟਦੀ ਜਾਵੇਗੀ, ਮਾਨਸਿਕ ਅਗਨੀ ਘਟਦੀ ਜਾਵੇਗੀ, ਸ਼ਰਧਾ ਭਾਵਨੀ ਉਪਜੇਗੀ, ਗੁਰਬਾਣੀ ਮਿੱਠੀ ਲੱਗੇਗੀ, ਗੁਰਬਾਣੀ ਦੇ ਅੰਤਰੀ ਭਾਵ ਦਾ ਗਿਆਨ ਹੋਵੇਗਾ, ਗੁਰਬਾਣੀ ਦਾ ਰੰਗ ਰਸ ਆਵੇਗਾ, ਸਿਮਰਨ ਦਾ ਚਾਉ ਉੱਠੇਗਾ, ਸਿਮਰਨ ਦ੍ਰਿੜ ਹੋਵੇਗਾ, ਸਾਸ ਗਰਿਆਸ ਹਰ ਧਿਆਈ ਹੋਵੇਗਾ, ਸ਼ਬਦ ਸੁਰਤ ਲਵਲੀਨ ਹੋਵੇਗਾ, ਸਤਿਗੁਰੂ ਦੀਆਂ ਅਨੇਕਾਂ ਬਖਸ਼ਾਂ ਹੋਣਗੀਆਂ, ਸਤਸੰਗ ਦਾ ਪਿਆਰ ਆਵੇਗਾ, ਸੇਵਾ ਕਰਨ ਦਾ ਚਾਉ ਉਪਜੇਗਾ, ਆਪਾ ਵਾਰਨ ਨੂੰ ਜੀ ਕਰੇਗਾ, ਅਨੁਭਵ ਖੁੱਲੇਗਾ, ਜੀਵਨ ਸਫਲ ਹੋਵੇਗਾ। ਇਸ ਜਨਮ ਦੀ ਆਪੂ ਲਾਈ ਹੋਈ ਮਾਨਸਿਕ ਅਗਨੀ ਨੂੰ ਘਟਾਉਣ ਜਾਂ ਬੁਝਾਉਣ ਦਾ ਸਾਧਨ ਸਾਧ ਸੰਗਤ ਦੁਆਰਾ ਜੀਵਨ ਸੇਧ ਦਾ ਰੁੱਖ ਬਦਲਣ ਨਾਲ ਹੀ ਹੋ ਸਕਦਾ ਹੈ। ਪਰ ਅੰਤਸ਼ਕਰਨ ਦੀਆਂ ਡੁਗਿਆਈਆਂ ਵਿੱਚ ਜਨਮ ਜਨਮ ਦੀ ਇਕੱਠੀ ਕੀਤੀ ਹੋਈ ਮੈਲ ਦੀ ਸੁਲਗਦੀ ਅਗਨੀ ਐਲਰਜੀ ਨੂੰ ਬੁਝਾਉਣਾ ਸਾਡੇ ਬਸ ਤੋਂ ਬਾਹਰ ਹੈ। ਇਸ ਗੱਲ ਨੂੰ ਸਮਝਣ ਲਈ ਇੱਕ ਢੁਕਵਾਂ ਉਧਾਰ ਦਿੱਤਾ ਜਾਂਦਾ ਹੈ। ਧਰਤੀ ਦੇ ਤੁਰ ਅੰਦਰ ਅਗਨੀ ਦੇ ਕਈ ਕਿਸਮ ਦੇ ਤੱਤ ਇਕੱਠੇ ਹੁੰਦੇ ਰਹਿੰਦੇ ਹਨ। ਇਹ ਅਗਨੀ ਜਦੋਂ ਤੀਬਰ ਹੋ ਜਾਂਦੀ ਹੈ ਤਾਂ ਇਹ ਰਿੱਝਣ ਲੱਗ ਪੈਂਦੀ ਹੈ। ਉੱਬਲਦੀ ਹੋਈ ਧਰਤੀ ਨੂੰ ਜਦੋਂ ਕੰਬਣੀ ਆਉਂਦੀ ਹੈ ਤਾਂ ਉਸਨੂੰ ਭਚਾਲ ਕਿਹਾ ਜਾਂਦਾ ਹੈ। ਜਦ ਇਹ ਅਗਨੀ ਦਾ ਉਬਾਲ ਧਰਤੀ ਅੰਦਰ ਨਹੀਂ ਸਮਾਉਂਦਾ ਤਾਂ ਇਹ ਧਰਤੀ ਨੂੰ ਚੀਰ ਕੇ ਜ਼ੋਰ ਨਾਲ ਫੁਆਰੇ ਵਾਂਗ ਉਛਲਦਾ ਹੈ। ਇਸ ਨੂੰ ਜਵਾਲਾਮੁਖੀ ਦਾ ਫੁੱਟਣਾ ਆਖਿਆ ਜਾਂਦਾ ਹੈ, ਜਿਸ ਨਾਲ ਅਤਿਅੰਤ ਤਬਾਹੀ ਹੁੰਦੀ ਹੈ। ਐਨ ਇਸੇ ਤਰ੍ਹਾਂ ਸਾਡੇ ਤੁਰ ਅੰਦਰ ਅੰਤਸ਼ਕਰਨ ਵਿੱਚ ਸਾਡੇ ਜਨਮਾਂ ਜਮਾਂਤਰਾਂ ਦੀ ਮੈਲ ਅਥਵਾ ਗੁੱਝੀ ਅਗਨੀ ਜਮ੍ਹਾਂ ਹੁੰਦੀ ਰਹਿੰਦੀ। ਜਨਮ ਜਨਮ ਕੀ ਇਸ ਮਨ ਕੋ ਮਲ ਲਾਗੀ, ਕਾਲਾ ਹੋਆ ਸਿਆ। ਕਿਸੇ ਉਕਸਾਹਟ ਕਾਰਨ ਇਹ ਅੰਤਸ਼ਕਰਨ ਦੀ ਸੁਲਗ ਦੀ ਅਗਨੀ ਮਗ ਪੈਂਦੀ ਹੈ ਅਤੇ ਲਾਵੇ ਦੇ ਸਰੂਪ ਵਿੱਚ ਭਿਆਨਕ ਭਾਂਬੜ ਸਾਡੇ ਮਨ ਤਨ ਰਾਹੀਂ ਬਾਹਰ ਉਛਲਦੇ ਹਨ ਅਤੇ ਸਾਡੇ ਮਨ ਤਨ ਅਤੇ ਚੁਗਿਰਦੇ ਦੇ ਵਾਤਾਵਰਨ ਉੱਤੇ ਭਿਆਨਕ ਅਸਰ ਹੁੰਦਾ ਹੈ। ਦੂਜੇ ਲਫ਼ਜ਼ਾਂ ਵਿੱਚ ਇਸ ਅੰਦਰਲੀ ਅੰਤਸ਼ਕਰਨ ਦੀ ਤੀਬਰ ਅਗਨੀ ਉੱਤੇ ਸਾਡੇ ਬਾਹਰਲੇ ਮਨ ਦਾ ਕੋਈ ਵਸੀਕਰਨ ਨਹੀਂ ਹੈ। ਇੱਕ ਵੇਰ ਅਸੀਂ ਕੈਨੇਡਾ ਵਿੱਚ ਕਾਰ ਰਾਹੀਂ ਸਫ਼ਰ ਕਰ ਰਹੇ ਸੀ। ਇਹ ਮਹਾਂਪੁਰਖਾਂ ਨੇ ਆਪ ਬੀਤੀ ਕੁਛ ਵੇਰਵਾ ਦਿੱਤਾ ਹੈ। ਇੱਕ ਵੇਰ ਅਸੀਂ ਕੈਨੇਡਾ ਵਿੱਚ ਕਾਰ ਰਾਹੀਂ ਸਫ਼ਰ ਕਰ ਰਹੇ ਸੀ। ਰਾਹ ਵਿੱਚ ਇੱਕ ਪਹਾੜ ਦੇ ਡਿੱਗਣ ਨਾਲ ਬੇਅੰਤ ਵੱਡੀਆਂ ਵੱਡੀਆਂ ਚਟਾਨਾਂ ਖਿੰਡੀਆਂ ਪਈਆਂ ਸਨ। ਇੱਕ ਬਹੁਤ ਵੱਡੀ ਚਟਾਨ ਟੁੱਟ ਕੇ ਦੋ ਫਾੜ ਹੋਈ ਪਈ ਸੀ, ਜਿਵੇਂ ਇਸ ਨੂੰ ਆਰੀ ਨਾਲ ਚੀਰਿਆ ਗਿਆ ਹੋਵੇ। ਇੱਕ ਟੁਕੜੇ ਦੇ ਕੋਲ ਜਾ ਕੇ ਦੇਖਿਆ ਤਾਂ ਉਸਦੇ ਸਾਫ਼ ਸਲੇਟ ਵਰਗੇ ਪਾਸੇ ਰੰਗ ਬਿਰੰਗੀਆਂ ਤਹਿਾਂ ਅਤੇ ਧਾਰੀਆਂ ਸਾਫ਼ ਨਜ਼ਰ ਆਈਆਂ। ਪੁੱਛਣ 'ਤੇ ਪਤਾ ਲੱਗਾ ਕਿ ਵਾਤਾਵਰਣ ਦੇ ਅਸਰ ਹੇਠ ਅਰਬਾਂ ਸਾਲਾਂ ਵਿੱਚ ਇੱਕ ਇੱਕ ਤਹਿ ਬਣੀ ਹੈ। ਬਾਹਰਲੇ ਵਾਤਾਵਰਣ ਅਤੇ ਅੰਦਰਲੇ ਤੱਤ ਅਨੁਸਾਰ ਇਹਨਾਂ ਤਹਿਾਂ ਦੀ ਰੰਗਤ ਬੇਅੰਤ ਸਮੇਂ ਵਿੱਚ ਬਦਲਦੀ ਰਹੀ। ਐਨ ਇਸੇ ਤਰ੍ਹਾਂ ਸਾਡੇ ਅੰਦਰ ਜਨਮਾਂ ਜਨਮਾਂ ਤੋਂ ਮੈਲ ਦੀਆਂ ਤਹਿਾਂ ਬਣੀਆਂ ਆਈਆਂ ਹਨ ਅਤੇ ਹਰ ਜਨਮ ਵਿੱਚ ਉਸ ਸਮੇਂ ਦੀ ਜੀਵਨ ਰੇਖ ਅਨੁਸਾਰ ਇਹਨਾਂ ਤਹਿਾਂ ਦੀ ਰੰਗਤ ਬਦਲਦੀ ਗਈ, ਜੋ ਸਾਡੇ ਹਿਰਦੇ ਰਾਹੀਂ ਕਦੇ ਕਦਾਈ ਅਣਜਾਣੇ ਅਤੇ ਬਗੈਰ ਕਿਸੇ ਕਾਰਨ ਆਪਣੀ ਰੰਗਤ ਦਾ ਜਲਵਾ ਦਿਖਾ ਜਾਂਦੀ ਹੈ। ਇਹੀ ਕਾਰਨ ਹੈ ਕਿ ਪਾਠ ਪੂਜਾ ਅਤੇ ਕਰਮ ਧਰਮ ਕਰਦਿਆਂ ਹੋਇਆਂ ਵੀ ਅੰਤਸ਼ਕਰਨ ਦੀਆਂ ਤਹਿਾਂ ਵਿੱਚੋਂ ਤੁਰ ਪੁਰਾਣੀ ਮੈਲ ਰੂਪੀ ਅਗਨੀ ਅਥਵਾ ਐਲਰਜੀ ਦੀ ਹਵਾੜ ਅਤੇ ਧੂੰਆਂ ਕਿਸੇ ਨਾ ਕਿਸੇ ਸ਼ਕਲ ਵਿੱਚ ਅਚਾਨਕ ਬਾਹਰ ਵੱਲ ਉਗੜ ਆਉਂਦਾ ਹੈ ਅਤੇ ਸਾਡੀ ਅੰਦਰਲੀ ਗੁੱਝੀ ਡੂੰਘੀ ਰੰਗਤ ਨੂੰ ਜ਼ਾਹਰ ਕਰ ਜਾਂਦਾ ਹੈ। ਇਸੇ ਤਰ੍ਹਾਂ ਕਈ ਨੇਕ ਬੰਦਿਆਂ ਅਤੇ ਭਗਤਾਂ ਨੂੰ ਵੀ ਪਿਛਲੇ ਕਰਮਾਂ ਅਨੁਸਾਰ ਦੁੱਖ ਕਲੇਸ਼ ਭੁਗਤਣੇ ਪੈਂਦੇ ਹਨ। ਇਸ ਜਨਮ ਦੀ ਅਗਨੀ ਤੋਂ ਬਚਣ ਦਾ ਤਾਂ ਕੋਈ ਉਪਰਾਲਾ ਹੋ ਸਕਦਾ ਹੈ? ਹਾਂਜੀ, ਇਸ ਜਨਮ ਦੀ ਅਗਨੀ ਤੋਂ ਬਚਣ ਦਾ ਤਾਂ ਕੋਈ ਉਪਰਾਲਾ ਹੋ ਸਕਦਾ ਹੈ, ਪਰ ਪਿਛਲੇ ਜਨਮਾਂ ਦੇ ਅੰਤਸ਼ਕਰਨ ਵਿੱਚ ਗੁੱਝੀ ਸੁਲਗ ਦੀ ਅੱਗ ਨੂੰ ਘਟਾਉਣ ਜਾਂ ਬੁਝਾਉਣ ਲਈ ਸਾਡਾ ਮਨ ਅਤੇ ਬੁੱਧੀ ਅਸਮਰੱਥ ਹਨ। ਕੈਂਸਰ ਜਾਂ ਤਪਦਿਕ ਦੀਆਂ ਬਿਮਾਰੀਆਂ ਅੱਤ ਡੂੰਘੀਆਂ ਅਤੇ ਅੱਤ ਗੰਭੀਰ ਹਨ। ਇਹਨਾਂ ਦਾ ਇਲਾਜ ਸਧਾਰਨ ਦਵਾਈਆਂ ਨਾਲ ਨਹੀਂ ਹੋ ਸਕਦਾ। ਇਹਨਾਂ ਦੇ ਇਲਾਜ ਲਈ ਖਾਸ ਵੱਡੀ ਤਾਕਤ ਦੀਆਂ ਦਵਾਈਆਂ ਅਤੇ ਵੱਡੇ ਆਪਰੇਸ਼ਨ ਦੀ ਲੋੜ ਹੁੰਦੀ ਹੈ। ਕਈ ਵਾਰੀ ਆਪਰੇਸ਼ਨ ਜਾਂ ਇਲਾਜ ਤੋਂ ਦੇਰ ਬਾਅਦ ਇਹ ਬਿਮਾਰੀਆਂ ਫਿਰ ਜਾ ਕੇ ਦੁਬਾਰਾ ਫੁੱਟ ਪੈਂਦੀਆਂ ਹਨ। ਐਨ ਇਸੇ ਤਰ੍ਹਾਂ ਸਾਡੇ ਅੰਤਸ਼ਕਰਨ ਦੀਆਂ ਡੂੰਘੀਆਂ ਤਹਿਾਂ ਵਿੱਚ ਮੈਲ ਅਤੇ ਅਗਨੀ ਰੂਪੀ ਕੈਂਸਰ ਜਾਂ ਤਪਦਿਕ ਦੀਆਂ ਬਿਮਾਰੀਆਂ ਵੱਧਦੀਆਂ ਜਾਂਦੀਆਂ ਹਨ। ਐਸੀਆਂ ਗੰਭੀਰ ਮਾਨਸਿਕ ਬਿਮਾਰੀਆਂ ਅਥਵਾ ਐਲਰਜੀ ਲਈ ਦਾਮਨਿਕ ਆਤਮਿਕ ਔਖਦ ਅਤੇ ਮਾਨਸਿਕ ਆਪਰੇਸ਼ਨ ਦੀ ਲੋੜ ਹੈ। ਹਾਂਜੀ, ਐਸੀਆਂ ਗੰਭੀਰ ਮਾਨਸਿਕ ਬਿਮਾਰੀਆਂ ਅਥਵਾ ਐਲਰਜੀ ਲਈ ਦਾਮਨਿਕ ਆਤਮਿਕ ਔਖਦ ਅਤੇ ਮਾਨਸਿਕ ਆਪਰੇਸ਼ਨ ਦੀ ਲੋੜ ਹੈ। ਪਰ ਹੈਰਾਨੀ ਦੀ ਗੱਲ ਹੈ ਕਿ ਇਹੋ ਜਿਹੇ ਗੰਭੀਰ ਮਾਨਸਿਕ ਰੋਗ ਸਾਡੇ ਅੰਤਸ਼ਕਰਨ ਨੂੰ ਜਨਮਾਂ ਜਮਾਂਤਰਾਂ ਤੋਂ ਲੱਗੇ ਹੋਏ ਹਨ, ਪਰ ਸਾਨੂੰ ਆਪਣੇ ਵਿਨਾਸ਼ਕ ਅਤੇ ਮਾਰੂ ਰੋਗ ਦਾ ਅਹਿਸਾਸ ਹੀ ਨਹੀਂ, ਪਤਾ ਹੀ ਨਹੀਂ, ਗਿਆਨ ਹੀ ਨਹੀਂ, ਅਤੇ ਬੇਪਰਵਾਹ ਅਵੇਸਲੇ ਅਤੇ ਮਚਲੇ ਹੋ ਕੇ ਢੀਠ ਹੋਏ ਪਏ ਹਨ। ਭਾਵੇਂ ਇਸ ਖਤਰਨਾਕ ਮਾਰੂ ਮਾਨਸਿਕ ਰੋਗ ਦੀ ਵਜ੍ਹਾ ਨਾਲ ਪਲਚ ਪਲਚ ਕੇ ਦਿਨ ਰਾਤ ਸੜ ਵਲ ਕੇ ਦੁਖੀ ਹੋ ਰਹੇ ਹਾਂ, ਪਰ ਇਸ ਦੇ ਇਲਾਜ ਬਾਬਤ ਸਾਨੂੰ ਕਦੇ ਖਿਆਲ ਨਹੀਂ ਆਇਆ। ਫਿਕਰ ਹੀ ਨਹੀਂ, ਲੋੜ ਹੀ ਨਹੀਂ ਪਾਸੀ, ਉਦਮ ਤਾਂ ਕੀ ਕਰਨਾ ਸੀ। ਗੁਰਬਾਣੀ ਅਤੇ ਹੋਰ ਧਾਰਮਿਕ ਗ੍ਰੰਥਾਂ ਵਿੱਚ ਇਸ ਮਾਨਸਿਕ ਰੋਗ ਦਾ ਸਪਸ਼ਟ ਬਿਆਨ ਕੀਤਾ ਹੋਇਆ ਹੈ ਅਤੇ ਇਸ ਦੇ ਅਕਸੀਰ ਆਤਮਿਕ ਨੁਸਖੇ ਦੱਸੇ ਗਏ ਹਨ, ਪਰ ਇਹਨਾਂ ਵੱਲ ਅਸੀਂ ਅਵੇਸਲੇ ਹੋ ਕੇ ਧਿਆਨ ਹੀ ਨਹੀਂ ਕਰਦੇ। ਐਸੇ ਗੰਭੀਰ ਵਿਨਾਸ਼ਕ ਮਾਨਸਿਕ ਰੋਗਾਂ ਦੇ ਇਲਾਜ ਲਈ ਖਾਸ ਦਾਮਨਿਕ ਆਤਮਿਕ ਇਲਾਜ ਹੀ ਕਾਰਗਰ ਹੋ ਸਕਦਾ ਹੈ, ਜੋ ਗੁਰਬਾਣੀ ਅਨੁਸਾਰ ਸਿਰਫ ਠੰਡਾ ਹਰਨਾਉ ਖੁਨਕ ਨਾਮ ਖਦਾਇਆ ਹੀ ਹੈ। ਹੋਰ ਕਿਸੇ ਕਿਸਮ ਦੇ ਡਾਕਟਰੀ ਇਲਾਜ ਜਾਂ ਸਿਆਣਪਾਂ ਫੋਕੇ ਦਿਮਾਗੀ ਗਿਆਨ ਅਤੇ ਕਰਮ ਕਾਂਡ ਕਾਰਗਰ ਨਹੀਂ ਹੋ ਸਕਦੇ। ਇਸੇ ਕਰਕੇ ਗੁਰਬਾਣੀ ਵਿੱਚ ਐਸੇ ਦੀਰਘ ਵਿਨਾਸ਼ਕ ਮਾਨਸਿਕ ਰੋਗ ਦੇ ਇਲਾਜ ਲਈ ਹੇਠ ਲਿਖੇ ਆਤਮਿਕ ਨੁਸਖੇ ਦੱਸੇ ਗਏ ਹਨ। ਸੰਸਾਰ ਰੋਗੀ ਨਾਮ ਦਾਰੂ ਮੈਲ ਲਾਗੈ ਸੱਚ ਬਿਨਾ, ਅਨਕ ਅਭਾਵੀ ਰੋਗ ਨਾ ਜਾਏ, ਰੋਗ ਮਿਟੈ ਹਰ ਅਵਖਦ ਲਾਏ। ਨਾਮ ਔਖਦ ਜੇ ਹਿਰਦੇ ਹਿਤਾਵੈ, ਤਾਹੇ ਰੋਗ ਸੁਪਨੇ ਨਹੀਂ ਆਵੈ। ਸਰਬ ਰੋਗ ਕਾ ਔਖਦ ਨਾਮ, ਕਲਿਆਣ ਰੂਪ ਮੰਗਲ ਗੁਣ ਗਾਮ। ਹਰ ਹਰ ਨਾਮ ਦਿਓ ਦਾਰੂ, ਤਿੰਨ ਸਗਲਾ ਰੋਗ ਬਿਦਾਰੂ। ਔਖਦ ਹਰ ਕਾ ਨਾਮ ਹੈ, ਜਿਗਤ ਰੋਗ ਨਾ ਵਿਆਪੈ। ਹਰ ਹਰ ਔਖਦ ਜੋ ਜਨ ਖਾਏ, ਤਾਂ ਕਾ ਰੋਗ ਸਗਲ ਮਿਟ ਜਾਏ। ਕਲ ਤਾਤੀ ਠੰਡਾ ਹਰ ਨਾਉ, ਸਿਮਰ ਸਿਮਰ ਸਦਾ ਸੁਖ ਪਾਉ। ਮੇਰੇ ਮਨ ਨਾਮ ਨਿਤ ਨਿਤ ਲੇ, ਜਲਤ ਨਾਹੀ ਅਗਨ ਸਾਗਰ ਸੂਖ ਮਨ ਤਨ ਦੇ। ਮਨ ਮੇਰੇ ਗਉ ਹਰ ਨਾਮ ਕਾ ਉਲਾ, ਤੁਝੇ ਨਾ ਲਾਗੈ ਤਾਤਾ ਝੋਲਾ। ਤਪਤ ਕੜਾਹਾ ਬੁਝ ਗਿਆ, ਗੁਰ ਸ਼ੀਤਲ ਨਾਮ ਦਿਓ। ਅੰਮ੍ਰਿਤ ਨਾਮ ਪੀਵੋ ਮੇਰੇ ਭਾਈ, ਸਿਮਰ ਸਿਮਰ ਸਭ ਤਪਤ ਬੁਝਾਈ। ਚੰਦਨ ਚੰਦ ਨਾ ਸਰਦ ਰੁੱਤ, ਮੂਲ ਨਾ ਮਿਠਈ ਕਾਮ। ਸ਼ੀਤਲ ਥੀਵੈ ਨਾਨਕਾ, ਜਪੰਦੜੋ ਹਰ ਨਾਮ। ਹੈਰਾਨੀ ਦੀ ਗੱਲ ਇਹ ਹੈ ਕਿ ਭਾਵੇਂ ਗੁਰਬਾਣੀ ਦੇ ਉੱਪਰ ਦਰਸਾਏ ਹੋਏ ਅਕਸੀਰ ਨੁਸਖਿਆਂ ਨੂੰ ਅਸੀਂ ਬੇਅੰਤ ਸਮੇਂ ਤੋਂ ਪੜ੍ਹਦੇ, ਸੁਣਦੇ, ਗਾਉਂਦੇ, ਵਿਚਾਰਦੇ, ਖੋਜਦੇ, ਗਿਆਨ ਘੋਟਦੇ ਆਏ ਹਾਂ, ਪਰ ਅਜੇ ਤਾਈਂ ਇਹਨਾਂ ਆਤਮਿਕ ਅਕਸੀਰ ਨੁਸਖਿਆਂ ਦਾ ਸਾਨੂੰ ਨਿਸ਼ਚਾ ਹੀ ਨਹੀਂ ਆਇਆ, ਸ਼ਰਧਾ ਹੀ ਨਹੀਂ ਉਪਜੀ, ਵਿਚਾਰਨ ਦੀ ਖੇਚਲ ਹੀ ਨਹੀਂ ਕੀਤੀ, ਅਨੁਭਵ ਕਰਨ ਦਾ ਉੱਦਮ ਹੀ ਨਹੀਂ ਕੀਤਾ। ਇਲਾਜ ਕਰਨ ਦੀ ਖੇਚਲ ਤਾਂ ਕੀ ਕਰਨੀ ਸੀ। ਯਾਦ ਰੱਖਣ ਵਾਲੀ ਗੱਲ ਇਹ ਹੈ ਕਿ ਸਰੀਰਕ ਰੋਗਾਂ ਦਾ ਮੂਲ ਕਾਰਨ ਸਾਡੇ ਮਾਨਸਿਕ ਰੋਗ ਹੀ ਹਨ, ਪਰ ਇਸ ਜ਼ਰੂਰੀ ਨੁਕਤੇ ਤੋਂ ਅਸੀਂ ਅਣਜਾਣ ਅਤੇ ਅਣਗਹਿਲੀ ਕਰ ਰਹੇ ਹਾਂ। ਯਾਦ ਰੱਖਣ ਵਾਲੀ ਗੱਲ ਇਹ ਹੈ ਕਿ ਸਰੀਰਕ ਰੋਗਾਂ ਦਾ ਮੂਲ ਕਾਰਨ ਸਾਡੇ ਮਾਨਸਿਕ ਰੋਗ ਹੀ ਹਨ, ਪਰ ਇਸ ਜ਼ਰੂਰੀ ਨੁਕਤੇ ਤੋਂ ਅਸੀਂ ਅਣਜਾਣ ਹਾਂ ਅਤੇ ਅਣਗਹਿਲੀ ਕਰ ਰਹੇ ਹਾਂ। ਤਦੇ ਅਸੀਂ ਸਰੀਰਕ ਬਿਮਾਰੀਆਂ ਦੇ ਇਲਾਜ ਉੱਤੇ ਸਾਰਾ ਜ਼ੋਰ ਲਾ ਰਹੇ ਹਾਂ ਅਤੇ ਮਾਨਸਿਕ ਰੋਗਾਂ ਵੱਲ ਧਿਆਨ ਹੀ ਨਹੀਂ ਦਿੰਦੇ। ਇਸੇ ਕਰਕੇ ਗੁਰਬਾਣੀ ਵਿੱਚ ਦਰਸਾਏ ਹੋਏ ਨੁਕਤਿਆਂ, ਕਲ ਤਾਤੀ, ਆਤਿਸ਼ ਦੁਨੀਆ, ਸੰਸਾਰ ਰੋਗੀ, ਅਗਨ ਸੋਕ ਸਾਗਰ, ਤਪਤ ਕੜਾਹਾ ਅਤੇ ਨਾਮ ਸਿਮਰਨ, ਨਾਮ ਦਾਰੂ, ਨਾਮ ਔਖਦ, ਸ਼ੀਤਲ ਨਾਮ ਦੇ ਤੱਤ ਵਿਚਾਰ ਦੀ ਸੂਝਬੂਝ ਨਹੀਂ ਹੁੰਦੀ। ਹਾਲਾਂਕਿ ਇਹਨਾਂ ਦੀ ਬਾਬਤ ਅਸੀਂ ਫੋਕਾ ਦਿਮਾਗੀ ਗਿਆਨ ਤਾਂ ਬਹੁਤੇਰਾ ਘੋਟਦੇ ਹਾਂ। ਇਹਨਾਂ ਜ਼ਰੂਰੀ ਨੁਕਤਿਆਂ ਦੀ ਬਾਬਤ ਇਸ ਲੇਖ ਦੇ ਪਿਛਲੇ ਭਾਗਾਂ ਵਿੱਚ ਦੀਰਘ ਵਿਚਾਰ ਕੀਤੀ ਗਈ ਹੈ, ਕੀਤੀ ਜਾ ਚੁੱਕੀ ਹੈ। ਫਿਰ ਵੀ ਗੁਰਬਾਣੀ ਦੀਆਂ ਹੇਠਲੀਆਂ ਪੰਕਤੀਆਂ ਇਸ ਵਿਸ਼ੇ ਨੂੰ ਹੋਰ ਸਪਸ਼ਟ ਕਰਦੀਆਂ ਹਨ। ਮਾਇਆ ਅਗਨ ਜਲੇ ਸੰਸਾਰੇ, ਗੁਰਮੁਖ ਨਿਵਾਰੈ ਸ਼ਬਦ ਵਿਚਾਰੇ। ਤ੍ਰਿਸ਼ਨਾ ਅਗਲ ਜਲੇ ਸੰਸਾਰਾ, ਜਲ ਜਲ ਖਪੈ ਬਹੁਤ ਬੇਕਾਰਾ। ਬਿਨ ਨਾਵੈ ਸੂਕਾ ਸੰਸਾਰ, ਅਗਨ ਤ੍ਰਿਸ਼ਨਾ ਜਲੇ ਬਾਰੋ ਬਾਰ। ਗੁੱਜੀ ਪਾਏ ਜਲੇ ਸੰਸਾਰਾ, ਭਗਤ ਨਾ ਵਿਆਪੈ ਮਾਇਆ। ਪ੍ਰਭ ਕੈ ਸਿਮਰਨ ਮਨ ਕੀ ਮਲ ਜਾਏ, ਅੰਮ੍ਰਿਤ ਨਾਮ ਹਿਰਦ ਮਾਏ ਸਮਾਏ। ਗੁਰ ਕੈ ਸ਼ਬਦ ਵਿੱਚੋਂ ਮੈਲ ਗਵਾਏ, ਨਿਰਮਲ ਨਾਮ ਵਸੈ ਮਨ ਆਏ। ਸ਼ਬਦ ਬੂਝੈ ਸੋ ਮੈਲ ਚੁਕਾਏ, ਨਿਰਮਲ ਨਾਮ ਵਸੈ ਮਨ ਆਏ। ਇਸੇ ਕਰਕੇ ਗੁਰਬਾਣੀ ਵਿੱਚ ਸਾਧ ਸੰਗਤ ਅਤੇ ਸਿਮਰਨ ਦੀ ਬਾਬਤ ਤਕੀਦੀ ਹੁਕਮ ਦਰਜ ਹਨ ਜੀ। ਸਾਧ ਸੰਗਤ ਅਤੇ ਸਿਮਰਨ ਦੀ ਬਾਬਤ ਤਕੀਦੀ ਹੁਕਮ ਦਰਜ ਹਨ। ਮਿਲ ਸਾਧ ਸੰਗਤ ਭਜ ਕੇਵਲ ਨਾਮ, ਕਰ ਸਾਧ ਸੰਗਤ ਸਿਮਰ ਮਾਧੋ, ਹੋ ਹੈ ਪਤ ਪਨੀਤ। ਏਕ ਧਿਆਈਐ ਸਾਧ ਕੈ ਸੰਗ, ਪਾਪ ਵਿਨਾਸੇ ਨਾਮ ਕੈ ਰੰਗ। ਤਰਿਓ ਸਾਗਰ ਪਾਵਕੋ, ਜੋ ਸੰਤ ਭੇਟੇ ਵਡ ਭਾਗ, ਜਾਂ ਨਾਨਕ ਸਰਬ ਸੁਖ ਪਾਏ, ਮੋਰੋ ਹਰ ਚਰਨੀ ਚਿੱਤ ਲਾਗ। ਆਤਿਸ਼ ਦੁਨੀਆ ਖੁਨਕ ਨਾਮ ਖਦਾਇਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਹਿਬ ਜੀਓ, ਮਹਾਂਪੁਰਖਾਂ ਨੇ ਇਸ ਵਿਸ਼ੇ ਨੂੰ ਲੈ ਕੇ ਇਸ ਦੇ 8 ਲੇਖ ਲਿਖੇ ਹਨ, ਇੱਕ ਭਾਗ ਦੇ ਨਾਲ ਆਪਾਂ ਸਾਂਝ ਕੀਤੀ ਹੈ। ਇਸੇ ਤਰ੍ਹਾਂ ਸਿਮਰਨ ਦੇ ਉੱਤੇ, ਸੇਵਾ ਦੇ ਉੱਤੇ, ਸੰਗਤ ਦੇ ਉੱਤੇ, ਧਰਮ ਮਜ਼ਹਬ, ਰੋਸੇ ਗਿਲੇ, ਵੱਖ ਵੱਖ ਟੌਪਿਕਾਂ ਨੂੰ ਲੈ ਕੇ ਮਹਾਂਪੁਰਖਾਂ ਨੇ 132 ਲੇਖ ਲਿਖੇ ਹਨ। ਇਹਨਾਂ ਸਾਰਿਆਂ ਦਾ ਤਰਜਮਾ ਹਿੰਦੀ ਵਿੱਚ ਵੀ ਹੋ ਚੁੱਕਾ ਹੈ। ਸੋ 13 ਕਿਤਾਬਾਂ ਦੇ ਰੂਪ ਵਿੱਚ ਇਹ ਪੂਰਾ ਸੈੱਟ ਹੈ। ਆਪ ਸਾਰੀਆਂ ਸੰਗਤਾਂ ਦੇ ਚਰਨਾਂ 'ਚ ਬੇਨਤੀ ਹੈ ਕਿ ਜਿਨ੍ਹਾਂ ਕੋਲ ਇਹ ਨਹੀਂ ਹਨ, ਜ਼ਰੂਰ ਲਿਜਾਣ ਦੀ ਕਿਰਪਾਲਤਾ ਕਰੋ। ਬਹੁਤ ਵਡਮੁੱਲੀਆਂ ਲਿਖਤਾਂ ਹਨ। ਮਹਾਂਪੁਰਖਾਂ ਨੇ ਸਵਾਸ ਸਵਾਸ ਸਿਮਰਨ ਕਰਕੇ ਜੋ ਜੀਵਨ ਬਿਤਾਇਆ, ਉਹਨਾਂ ਨੂੰ ਜੋ ਇਹ ਹੀਰੇ ਜਵਾਹਰਾਤ ਉਹਨਾਂ ਦੀ ਸੁਰਤ ਨੇ ਫੜੇ, ਉਹ ਇਹਨਾਂ ਲੇਖਾਂ ਵਿੱਚ ਉਹਨਾਂ ਨੇ ਅੰਕਿਤ ਕੀਤੇ। ਸਾਨੂੰ ਇਹ ਗੁਰੂ ਸਾਹਿਬਾਂ ਪ੍ਰਤੀ ਸਾਡਾ ਪ੍ਰੀਤ ਪ੍ਰੇਮ ਸ਼ਰਧਾ ਭਾਵਨੀ ਉਤਪੰਨ ਕਰਦੀਆਂ ਹਨ, ਸਾਡਾ ਚਾਓ ਸਤਿਗੁਰਾਂ ਦੀ ਸ਼ਰਧਾ ਵਿੱਚ ਵਧਾਉਂਦੇ ਹਨ। ਸੋ ਜ਼ਰੂਰ ਲਿਜਾਣ ਦੀ ਕਿਰਪਾਲਤਾ ਕਰਨੀ ਜੀ। ਆਪ ਪੜ੍ਹੋ, ਬੱਚਿਆਂ ਨੂੰ ਪੜ੍ਹਾਓ, ਹੋਰ ਜਿਹੜੇ ਗੁਰਮੁਖ ਪਿਆਰੇ ਆਪ ਜੀ ਦੇ ਘਰ ਆਉਂਦੇ ਹਨ, ਉਹਨਾਂ ਨੂੰ ਗਿਫਟ ਰੂਪ ਦੇ ਵਿੱਚ ਇਹ ਆਪ ਜੀ ਦੇ ਸਕਦੇ ਹੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।